ਸਤਨਾਮ ਸ੍ਰੀ ਵਾਹਿਗੁਰੂ ਜੀਓ ਕਰ ਦੂਜਾ ਦੋਇ ਦੋਇ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਬੇ ਗਲ ਕਹਿਣ ਨਾ ਜਾਈ ਹਮਰਾ ਭਰਮ ਗਿਆ ਪਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਹਮਰਾ ਭਰਮ ਗਿਆ ਪਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਰਹਾਉ ਦੋਇ ਦੋਇ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਪੰਜਵੀਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਦੋਹੇ ਥਾ ਬਾਣੀ ਕਾ ਬੋਹੇ ਥਾ ਇਸ ਵਰਦਾਨ ਨੂੰ ਸਫਲ ਕਰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬੀੜ ਤਿਆਰ ਕਰਵਾ ਰਹੇ ਸਨ ਤਾਂ ਉਸ ਵੇਲੇ ਮਨ ਵਿੱਚ ਖਿਆਲ ਆਇਆ ਇਸ ਪਾਵਨ ਗ੍ਰੰਥ ਨੂੰ ਸਾਰੀ ਮਨੁੱਖਤਾ ਲਈ ਸਾਂਝਾ ਬਣਾਇਆ ਜਾਵੇ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਵਾਈ ਉੱਥੇ ਨਾਲ 37 ਹੋਰ ਭਗਤਾਂ ਅਤੇ ਭੱਟਾਂ ਦੀ ਬਾਣੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੰਪਾਦਿਤ ਕੀਤੀ ਗਈ। ਭਗਤ ਕਬੀਰ ਜੀ ਸ਼੍ਰੋਮਣੀ ਭਗਤ ਹੋਏ ਹਨ, ਉਹਨਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਆਪ ਸੰਗਤਾਂ ਨੇ ਪਿਛਲੀ ਕਥਾ ਦੇ ਅੰਦਰ ਸਰਵਣ ਕੀਤਾ ਸੀ, ਪਰਿਓ ਕਾਲ ਸਭੈ ਜਗ ਉੱਪਰ ਮਾਹੇ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਪਹੇ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਕਹੋ ਕਬੀਰ ਜਨ ਪਹੇ ਖਾਲਸੇ, ਜਿਹੜਾ ਖਾਲਸੇ ਸ਼ਬਦ ਹੈ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੰਨਾ 655 ਤੇ ਭਗਤ ਕਬੀਰ ਜੀ ਦੀ ਬਾਣੀ ਵਿੱਚ ਆਇਆ ਹੈ ਅਤੇ ਕੁਛ ਪ੍ਰਾਚੀਨ ਵਿਦਵਾਨਾਂ ਦਾ ਇਹ ਵੀ ਇਹ ਖਿਆਲ ਹੈ, ਜਿਵੇਂ ਕਿ ਗਿਆਨੀ ਬਿਸ਼ਨ ਸਿੰਘ ਜੀ ਨੇ ਇਹ ਗੱਲ ਲਿਖੀ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਪਾਵਨ ਬਾਣੀ ਲਿਖਵਾਈ ਸੰਕਲਿਤ ਕੀਤੀ ਉਸ ਵੇਲੇ ਇੱਥੇ ਪਾਠ ਖਾਲਸੇ ਨੀ ਖੁਲਾਸੇ ਪਾਠ ਲਿਖਿਆ ਸੀ, ਪਰ ਜਦੋਂ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਮਾਲਵੇ ਦੀ ਧਰਤੀ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕੰਸ਼ੀ ਵਿਖੇ ਆਪਣੇ ਅਨੁਭਵ ਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤਾ, ਉਸ ਵੇਲੇ ਖੁਲਾਸੇ ਦੀ ਥਾਂ ਤੇ ਖਾਲਸੇ ਪਾਠ ਲਿਖਿਆ ਗਿਆ। ਪਰ ਇਹ ਗੱਲ ਕਿੱਥੋਂ ਤੱਕ ਸਹੀ ਹੋ ਸਕਦੀ ਹੈ ਔਰ ਇਹਦੇ ਬਾਰੇ ਵਿਦਵਾਨਾਂ ਦਾ ਇਹ ਖਿਆਲ ਹੈ, ਇਹ ਗੱਲ ਕਿਸੇ ਭੁਲੇਖੇ ਦੇ ਵਿੱਚ ਹੀ ਲਿਖੀ ਗਈ ਹੈ। ਜਦੋਂ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬੀੜ ਲਿਖਵਾਈ, ਜਿਸ ਨੂੰ ਆਦਿ ਬੀੜ ਜਾਂ ਕਰਤਾਰਪੁਰੀ ਬੀੜ ਆਖਿਆ ਜਾਂਦਾ ਹੈ, ਉਹਦੀ ਵੀ ਖੋਜ ਕੀਤੀ ਗਈ। ਉਹਦੇ ਵਿੱਚ ਵੀ ਖਾਲਸੇ ਹੀ ਪਾਠ ਆਇਆ। ਇਸ ਲਈ ਇਹ ਗੱਲ ਕਿਸੇ ਹੱਦ ਤੱਕ ਸੱਚ ਵੀ ਹੈ ਜੀ। ਉੱਥੇ ਵੀ ਖਾਲਸੇ ਪਦ ਹੀ ਲਿਖਿਆ ਮਿਲਦਾ ਹੈ ਅਤੇ ਇੱਥੇ ਵੀ ਖਾਲਸੇ ਪਦ ਹੀ ਲਿਖਿਆ ਗਿਆ ਹੈ। ਫਿਰ ਉਹ ਗੱਲ ਆਪਣੇ ਆਪ ਹੀ ਗਲਤ ਹੋ ਜਾਂਦੀ ਹੈ ਬਈ ਕਿਸੇ ਭੁਲੇਖੇ ਦੇ ਵਿੱਚ ਖੁਲਾਸੇ ਨੂੰ ਖਾਲਸੇ ਸ਼ਬਦ ਗੁਰੂ ਮਹਾਰਾਜ ਨੇ ਲਿਖਿਆ ਹੈ। ਸੋ ਰਹੁ ਵਿਚਾਰ, ਅਸਲੀ ਖਾਲਸੇ ਦਾ ਆਦਰਸ਼ ਜੋ ਕਲਗੀਧਰ ਪਾਤਸ਼ਾਹ ਨੇ ਬਿਆਨ ਕੀਤਾ ਹੈ, ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ, ਉਹ ਇਸ ਤਰ੍ਹਾਂ ਹੈ। ਆਤਮ ਰਸ ਦੇ ਜਾਨਹੀ ਸੋ ਹੈ ਖਾਲਸਾ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਪੇਵ। ਦੂਸਰਾ, ਸਤਿਗੁਰੂ ਮਹਾਰਾਜ ਨੇ ਇਹ ਵੀ ਲਿਖਿਆ ਹੈ, ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਖਾਲਸ ਦਾ ਅਰਥ ਹੁੰਦਾ ਹੈ ਨਰੋਲ, ਪਿਓਰ, ਵੀ ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ। ਅਸਲੀ ਉਹੀ ਖਾਲਸੇ ਬਣੇ ਨੇ, ਨਰੋਲ, ਨਿਰਮਲ, ਪਵਿੱਤਰ, ਉੱਚੇ ਸੁੱਚੇ ਜੀਵਨ ਵਾਲੇ, ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਜਾਣੀ ਹੈ। ਧਨ ਜੀਉ ਤਿਹ ਕੋ ਜਗ ਮੈਂ ਮੁਕਤੀ ਹਰ ਚਿਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜੈ ਪਵ ਸਾਗਰ ਤਾਰੈ, ਤੀਰ ਤਾਉ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ, ਗਿਆਨਹਿ ਕੀ ਬਢਨੀ ਮਨੋ ਹਾਥ ਲੈ ਕਾਤਰ ਤਾ ਕੁਤਵਾਰ ਬੁਹਾਰੈ। ਇਹ ਖਾਲਸੇ ਦਾ ਆਦਰਸ਼ ਹੈ। ਪਰ ਸਭ ਤੋਂ ਪਹਿਲਾਂ ਖਾਲਸੇ ਸ਼ਬਦ ਭਗਤ ਕਬੀਰ ਜੀ ਦੀ ਬਾਣੀ ਵਿੱਚ ਆਇਆ ਹੈ। ਖਾਲਸੇ ਦੀ ਸਿਰਜਣਾ ਢੇਰ ਸਮਾਂ ਬਾਅਦ ਵਿੱਚ ਹੋਈ। ਸੋ ਰਹੁ ਵਿਚਾਰ, ਹੁਣ ਅੱਗੇ ਭਗਤ ਕਬੀਰ ਜੀ ਦੂਜੇ ਕਰ ਸੁਰ ਤਾਲ ਦੇ ਵਿੱਚ, ਕਿਉਂਕਿ ਪਹਿਲੇ ਤਿੰਨ ਸ਼ਬਦ ਕਰ ਪਹਿਲਾ ਪਹਿਲੇ ਕਰ ਸੁਰ ਤਾਲ ਦੇ ਵਿੱਚ ਉਚਾਰਨ ਕੀਤੇ ਸਨ, ਹੁਣ ਦੂਜੇ ਕਰ ਸੁਰ ਤਾਲ ਦੇ ਵਿੱਚ ਉਚਾਰਨ ਕਰ ਰਹੇ ਹਨ। ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਆਪਣੀ ਨਿੱਜੀ ਨਿਸਭਰਮ ਅਵਸਥਾ ਦਾ ਖੁਲਾਸਾ ਕੀਤਾ ਹੈ। ਹਮਰਾ ਪਰਮ ਗਇਆ ਪਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਰਹਾਉ। ਭਗਤ ਕਬੀਰ ਜੀ ਕਹਿੰਦੇ ਨੇ, ਐ ਪਿਆਰਿਓ, ਸਾਡਾ ਤੇ ਪਰਮ ਵੀ ਚਲਿਆ ਗਿਆ ਤੇ ਪਉ ਵੀ ਭੱਜ ਗਿਆ। ਕਿਵੇਂ? ਜਬ ਰਾਮ ਨਾਮ ਚਿਤ ਲਾਗਾ, ਜਦੋਂ ਵਾਹਿਗੁਰੂ ਦੇ ਨਾਮ ਦੇ ਵਿੱਚ ਚਿਤ ਜੁੜਿਆ, ਉਸ ਵੇਲੇ ਸਾਡਾ ਭਰਮ ਵੀ ਚਲਿਆ ਗਿਆ ਤੇ ਪੈ ਵੀ ਭੱਜ ਗਿਆ। ਹੁਣ ਕੈਸੀ ਅਵਸਥਾ ਬਣ ਗਈ ਹੈ ਉਹਦੇ ਬਾਰੇ ਭਗਤ ਕਬੀਰ ਜੀ ਚਾਨਣਾ ਪਾ ਰਹੇ ਹਨ। ਸਭ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ।
ਦੋਇ ਦੋਇ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ।
ਭਗਤ ਕਬੀਰ ਜੀ ਫਰਮਾਉਂਦੇ ਹਨ, ਦੋਇ ਦੋਇ ਲੋਚਨ ਪੇਖਾ, ਬਈ ਮੈਂ ਤੇ ਆਪਣੇ ਦੋਵੇਂ ਤਰ੍ਹਾਂ ਦੇ ਹੀ ਨੇਤਰਾਂ ਦੇ ਨਾਲ, ਨੇਤਰ ਵੈਸੇ ਵੀ ਦੋ ਹੀ ਹੁੰਦੇ ਨੇ, ਮੈਂ ਤੇ ਇਹਨਾਂ ਦੋਹਾਂ ਨੇਤਰਾਂ ਦੇ ਨਾਲ ਇਹ ਵੇਖ ਰਿਹਾ ਹਾਂ ਕਿ ਸਰਬ ਜੋ ਤੇਰੀ ਪਸਰ ਰਹੀ, ਜਹਿ ਜਹਿ ਦੇਖਾਂ ਤੈ ਨਰ ਹਰੀ, ਹਉ ਹਰ ਬਿਨ ਔਰ ਨਾ ਦੇਖਾਂ। ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਬਾਹਰਲੇ ਨੇਤਰਾਂ ਨਾਲ ਵੀ ਤੇ ਜਿਹੜੇ ਅੰਦਰਲੇ ਨੇਤਰ ਨੇ, ਵੈਰਾਗ ਤੇ ਵਿਵੇਕ ਦੇ ਚਕਸ਼ੂ ਹਨ, ਸੁਰਤੀ ਸਿਮਰਤੀ ਦੀਆਂ ਅੱਖਾਂ ਨੇ, ਅਥਵਾ ਪਰੋਖ ਤੇ ਉਪਰੋਖਸ਼ ਗਿਆਨ ਦੇ ਨੇਤਰ ਨੇ, ਮੈਂ ਉਹਨਾਂ ਦੇ ਨਾਲ ਵੀ ਵੇਖਦਾ ਹਾਂ, ਬਾਹਰਲੇ ਦੋਵੇਂ ਨੇਤਰਾਂ ਨਾਲ ਵੀ ਅੰਦਰਲੇ ਵੀ ਨੇਤਰਾਂ ਦੇ ਨਾਲ ਮੈਂ ਇਹ ਵੇਖ ਰਿਹਾ ਹਾਂ ਕਿ ਸਾਰੇ ਥਾਵਾਂ ਤੇ ਵਾਹਿਗੁਰੂ ਦੀ ਜੋਤ ਵਸ ਰਹੀ ਹੈ। ਹਉਂ ਹਰ ਬਿਨ ਔਰ ਨਾ ਦਿਖਾ। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਨੂੰ ਹੋਰ ਦੇਖਦਾ ਹੀ ਨਹੀਂ ਹਾਂ।
ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ।
ਲੋ ਭਗਤ ਜੀ ਫਰਮਾਉਂਦੇ ਨੇ, ਹੁਣ ਸਾਡੇ ਨੇਤਰ, ਬਾਹਰਲੇ ਨੇਤਰ ਵੀ ਤੇ ਅੰਦਰਲੇ ਮਨ ਬੁੱਧੀ ਨੇਤਰ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਰੰਗ ਲਾ ਰਹੇ ਹਨ। ਭਾਵ ਸਾਡੇ ਨੇਤਰਾਂ ਦੇ ਵਿੱਚ ਉਸ ਵਾਹਿਗੁਰੂ ਦੇ ਪ੍ਰੇਮ ਦੀ ਲਾਲੀ ਆਈ ਹੋਈ ਹੈ। ਅਬ ਬੇਗਲ ਕਹਿਣ ਨਾ ਜਾਈ, ਹੁਣ ਕੋਈ ਹੋਰ ਦੂਸਰੀ ਗੱਲ ਕਹੀ ਹੀ ਨਹੀਂ ਜਾ ਸਕਦੀ, ਸਵਾਏ ਅਕਾਲ ਪੁਰਖ ਤੋਂ ਹੋਰ ਸਾਡੇ ਨੇਤਰਾਂ ਨੂੰ ਕੁਝ ਦਿਸਦਾ ਹੀ ਨਹੀਂ ਹੈ।
ਹਮਰਾ ਭਰਮ ਗਿਆ ਪੋ ਭਾਗਾ, ਜਬ ਰਾਮ ਨਾਮ ਚਿਤ ਲਾਗਾ ਰਹਾਓ।
ਲੋ ਭਗਤ ਜੀ ਫਰਮਾਉਂਦੇ ਨੇ, ਜਦੋਂ ਸਾਡਾ ਵਾਹਿਗੁਰੂ ਦੇ ਨਾਮ ਦੇ ਨਾਲ ਚਿਤ ਜੁੜਿਆ, ਇਹਦਾ ਫਲ ਇਹ ਹੋਇਆ, ਹਮਰਾ ਭਰਮ ਗਿਆ, ਸਾਡਾ ਭਰਮ ਚਲਿਆ ਗਿਆ ਤੇ ਨਾਲ ਹੀ ਸਾਡਾ ਡਰ ਵੀ ਭੈ ਵੀ ਸਾਰਾ ਭੱਜ ਗਿਆ। ਕਿਉਂਕਿ ਭਰਮ ਦੇ ਕਾਰਨ ਹੀ ਭੈ ਹੁੰਦਾ, ਜਦੋਂ ਭਰਮ ਚਲਿਆ ਗਿਆ ਤੇ ਭੈ ਵੀ ਸਾਰਾ ਆਪਣੇ ਆਪ ਹੀ ਦੂਰ ਹੋ ਗਿਆ।
ਭਾਜੀ ਗਰ ਡੰਗ ਬਜਾਈ, ਸਭ ਖਲਕ ਤਮਾਸੇ ਆਈ।
ਰਹਾਓ ਬਿਸਰਾਮ ਦੇ ਕੇ ਭਗਤ ਕਬੀਰ ਜੀ ਫਰਮਾਉਂਦੇ ਹਨ ਵੀ ਇਹ ਸੰਸਾਰ ਦੀ ਰਚਨਾ ਕਿਵੇਂ ਹੋਈ ਹੈ। ਹਜ਼ੂਰ ਕਹਿੰਦੇ ਹਨ ਬਾਜੀਗਰ ਡੰਕ ਬਜਾਈ, ਵੀ ਉਸ ਬਾਜੀਗਰ ਨੇ ਡੰਕ ਦਾ ਅਰਥ ਹੈ ਡਾਰੂ ਵਜਾਇਆ ਅਥਵਾ ਡੁਗਡੁਗੀ ਵਜਾਈ। ਬਾਜੀਗਰ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਉਸ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਡਾਰੂ ਵਜਾਇਆ, ਜਦੋਂ ਡੁਗਡੁਗੀ ਵਜਾਈ, ਭਾਵ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਪਸਾਓ, ਏਕੋ ਕੁਵਾਓ, ਤਿਸਤੇ ਹੋਏ ਲੱਖ ਦਰਿਆਓ, ਆਪਣੇ ਮੂੰਹੋਂ ਇੱਕ ਓਅੰਕਾਰ ਉਚਾਰਨ ਕੀਤਾ, ਸਭ ਖਲਕ ਤਮਾਸ਼ੇ ਆਈ। ਫਿਰ ਸਾਰੀ ਖਲਕਤ, ਕੁੱਲ ਸ੍ਰਿਸ਼ਟੀ ਵੀ ਇਹ ਤਮਾਸ਼ੇ ਦੇ ਵਿੱਚ ਆ ਗਈ। ਭਾਵ ਜਦੋਂ ਵਾਹਿਗੁਰੂ ਨੇ ਵੀ ਇਹ ਇੱਕ ਓਅੰਕਾਰ ਦਾ ਡੌਰੂ ਵਜਾਇਆ ਤੇ ਇੱਕ ਓਅੰਕਾਰ ਰਸਨਾ ਤੋਂ ਉਚਾਰਨ ਕੀਤਾ ਤੇ ਸਾਰੀ ਖਲਕ ਤਮਾਸ਼ੇ ਦੇ ਰੂਪ ਦੇ ਵਿੱਚ ਸਾਹਮਣੇ ਆ ਕੇ ਪ੍ਰਗਟ ਹੋ ਗਈ।
ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ।
ਲੋ ਭਗਤ ਜੀ ਫਰਮਾਉਂਦੇ ਨੇ ਬਾਜੀਗਰ ਸਵਾਂਗ ਸਕੇਲਾ, ਜਦੋਂ ਬਾਜੀਗਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸਵਾਂਗ ਸਕੇਲਾ ਸੰਕੋਚ ਲਿਆ, ਭਾਵ ਆਪਣੀ ਖੇਡ ਨੂੰ, ਆਪਣੇ ਸਵਾਂਗ ਨੂੰ ਉਸਨੇ ਸਮੇਟ ਲਿਆ, ਸੰਕੋਚ ਲਿਆ, ਆਪਣੇ ਰੰਗ ਰਵੈ ਅਕੇਲਾ। ਤੇ ਫਿਰ ਉਹ ਬਾਜੀਗਰ ਅਕਾਲ ਪੁਰਖ ਵਾਹਿਗੁਰੂ ਅਕੇਲਾ ਦਾ ਅਰਥ ਬਿਲਕੁਲ ਇਕੱਲਾ, ਤਨਹਾ, ਉਹ ਆਪਣੇ ਰੰਗ ਆਨੰਦ ਦੇ ਵਿੱਚ ਹਮੇਸ਼ਾ ਲਈ ਉਹ ਸੁਖ ਭੋਗ ਰਿਹਾ ਹੈ। ਭਾਵ ਜਦੋਂ ਸਾਰੇ ਸੰਸਾਰ ਦੀ ਖੇਡ ਵਾਹਿਗੁਰੂ ਸਮੇਟ ਲੈਂਦਾ ਹੈ, ਫਿਰ ਉਹ ਆਪਣੇ ਰੰਗ ਵਿੱਚ, ਆਪਣੇ ਆਨੰਦ ਵਿੱਚ ਇਕੱਲਾ ਹੀ ਆਨੰਦ ਮਾਣਦਾ ਹੈ।
ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ।
ਧੰਨ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਕੇਵਲ ਕਥਨੀ ਕਹਿ, ਕੇਵਲ ਕਥਨੀ ਕਰ ਕਰਕੇ, ਭਾਵ ਕਥਾ ਪ੍ਰਚਾਰ ਕਰ ਕਰਕੇ, ਕਿਤਾਬੀ ਗੱਲਾਂ ਯਾਦ ਕਰ ਕਰਕੇ ਸੁਣਾਉਣ ਦੇ ਨਾਲ ਭਰਮ ਨਹੀਂ ਦੂਰ ਹੁੰਦਾ। ਸਭ ਕਥ ਕਥ ਰਹੀ ਲੁਕਾਈ, ਕਿਉਂਕਿ ਸਾਰੀ ਲੁਕਾਈ, ਸਾਰੀ ਸ੍ਰਿਸ਼ਟੀ ਹੀ ਵੀ ਉਹ ਦੂਜਿਆਂ ਦੀਆਂ ਗੱਲਾਂ ਸੁਣੀਆਂ ਹੋਈਆਂ ਤੇ ਉਹ ਦੂਸਰਿਆਂ ਨੂੰ ਦੱਸ ਰਹੀ ਹੈ। ਭਾਵ ਕੇਵਲ ਕਹਿਣ ਕਹਿਣ ਮਾਤਰ ਦੇ ਨਾਲ, ਗੱਲਾਂ ਦੇ ਨਾਲ ਭਰਮ ਨਹੀਂ ਦੂਰ ਹੁੰਦਾ ਤੇ ਸਾਰੀ ਦੁਨੀਆਂ ਹੀ ਗੱਲਾਂ ਤੇ ਬਹੁਤ ਕਰੀ ਜਾ ਰਹੀ ਹੈ।
ਜਾਕੋ ਗੁਰਮੁਖਿਆ ਬੁਝਾਈ, ਤਾਂ ਕਿ ਹਿਰਦੈ ਰਿਆ ਸਮਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਾਕੋ ਗੁਰਮੁਖ ਆਪ ਬੁਝਾਈ, ਜਿਸਨੂੰ ਗੁਰੂ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਦੀ ਸੋਝੀ ਬਖਸ਼ਿਸ਼ ਕਰ ਦੇਵੇ, ਤਾਂ ਕਿ ਹਿਰਦੈ ਰਹਿਆ ਸਮਾਈ। ਫਿਰ ਉਸਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਜਾਂਦਾ ਹੈ।
ਕਿੰਚਤ ਕਿਰਪਾ ਕੀਨੀ, ਸਭ ਤਨ ਮਨ ਦੇਹ ਹਰ ਲੀਨੀ।
ਧੰਨ ਭਗਤ ਕਬੀਰ ਜੀ ਫਰਮਾਉਂਦੇ ਨੇ ਸਾਡੇ ਤੇ ਸਤਿਗੁਰੂ ਨੇ ਕਿੰਚਤ ਦਾ ਅਰਥ ਰਤਾ ਭਰ, ਥੋੜੀ ਜੀ, ਗੁਰੂ ਨੇ ਸਾਡੇ ਤੇ ਥੋੜੀ ਜੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਤੇ ਉਹਦਾ ਫਲ ਕੀ ਹੋਇਆ? ਸਭ ਤਨ ਮਨ ਦੇਹੇ ਹਰ ਲੈਨੀ। ਸਾਰਾ ਤਨ ਮਨ ਦੇਹ ਇਹ ਸਾਰੀ ਵਾਹਿਗੁਰੂ ਪਰਮੇਸ਼ਰ ਨੇ ਹੀ ਲੈ ਲਈ। ਇਹਦਾ ਮਤਲਬ ਇਹ ਹੈ ਜਦੋਂ ਗੁਰੂ ਨੇ ਥੋੜੀ ਜਿਹੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਕੀਤੀ, ਅਸੀਂ ਆਪਣਾ ਤਨ ਮਨ ਸਰੀਰ ਸਭ ਕੁਝ ਵਾਹਿਗੁਰੂ ਦੀ ਭੇਟ ਕਰ ਦਿੱਤਾ। ਇਹ ਗੁਰੂ ਦੀ ਕਿਰਪਾ ਦੁਆਰਾ ਹੀ ਸਭ ਕੁਝ ਹੋਇਆ। ਅਥਵਾ ਸਭ ਤਨ ਮਨ ਦੇਹੀ ਹਰ ਲੀਨੀ, ਇਹ ਤਨ ਵੀ ਤੇ ਮਨ ਵੀ ਤੇ ਦੇਹ ਵੀ ਵਾਹਿਗੁਰੂ ਪਰਮੇਸ਼ਰ ਨੇ ਹਰ ਲੀਨੀ, ਵੀ ਉਹ ਹਰ ਲਈ, ਖੋ ਲਈ, ਚੁਰਾ ਲਈ, ਆਪਣੇ ਹੱਥ ਵਿੱਚ ਲੈ ਲਈ। ਇਹ ਵੀ ਕੁਛ ਵਿਦਵਾਨਾਂ ਨੇ ਅਰਥ ਕੀਤਾ ਹੈ, ਤੇ ਜਾਂ ਇਹ ਵੀ ਅਰਥ ਕੀਤਾ ਸਭ ਤਨ ਮਨ ਦੇਹੀ ਹਰ ਲੀਨੀ। ਜਦੋਂ ਸਤਿਗੁਰੂ ਨੇ ਥੋੜੀ ਜਿਹੀ ਕਿਰਪਾ ਕੀਤੀ, ਫਿਰ ਇਹ ਸਾਰੀ ਹੀ ਤਨ ਮਨ ਦੇਹ ਦੀ ਹੰਗਤਾ ਉਸ ਵਾਹਿਗੁਰੂ ਪਰਮੇਸ਼ਰ ਨੇ ਲੀਨ ਕਰ ਦਿੱਤੀ, ਭਾਵ ਕਰ ਦਿੱਤੀ।
ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ।
ਭਗਤ ਕਬੀਰ ਜੀ ਫਰਮਾਉਂਦੇ ਹਨ ਵੀ ਹੁਣ ਸਾਡਾ ਮਨ ਵਾਹਿਗੁਰੂ ਦੇ ਭਗਤੀ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ, ਤੇ ਇਸੇ ਦਾ ਸਦਕਾ ਮਿਲਿਓ ਜਗ ਜੀਵਨ ਦਾਤਾ। ਉਹ ਜਗ ਦਾ ਜੀਵਨ ਸਰੂਪ ਤੇ ਸਭ ਨੂੰ ਦਾਤਾ ਬਖਸ਼ਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਸਾਨੂੰ ਮਿਲਿਆ ਹੈ।
ਜਾ ਕੇ ਨਿਗਮ ਦੂਧ ਕੇ ਠਾਟਾ ਸਮੁੰਦ ਬਿਲੋਵਨ ਕੋ ਮਾਟਾ।
ਲੋ ਹੁਣ ਇਹ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ, ਚੇਰੀ ਤੂੰ ਰਾਮ ਨਾ ਕਰ ਸਪਤਾਰਾ ਜਗ ਜੀਵਨ ਪ੍ਰਾਣ ਆਧਾਰਾ। ਕਿਸੇ ਚੇਰੀ ਨੂੰ, ਚੇਰੀ ਦਾ ਅਰਥ ਹੈ ਦਾਸੀ, ਕਿਸੇ ਦਾਸੀ ਨੂੰ ਭਗਤ ਕਬੀਰ ਜੀ ਨੇ ਉਪਦੇਸ਼ ਦਿੱਤਾ ਹੈ। ਇਤਿਹਾਸਕ ਪੱਖ ਤੋਂ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਇਹ ਕੋਈ ਕਿਸੇ ਸ਼ਾਹੂਕਾਰ ਦੀ ਦਾਸੀ ਸੀ, ਉਹ ਹਮੇਸ਼ਾ ਲਈ ਜਾ ਕੇ ਉਹਦੇ ਘਰ ਦੁੱਧ ਰਿੜਕਦੀ ਤੇ ਨਾਲ ਉਹ ਲੱਸੀ ਆਪਣੇ ਘਰ ਲੈ ਆਉਂਦੀ, ਤੇ ਉਹ ਹੁਣ ਇੱਕ ਦਿਨ ਅਚਾਨਕ ਉਹ ਭਗਤ ਕਬੀਰ ਜੀ ਦੇ ਪਾਸ ਆਈ ਔਰ ਉੱਥੇ ਸਤਸੰਗਤ ਹੋ ਰਹੀ ਸੀ। ਉੱਥੇ ਆ ਕੇ ਉਸਨੂੰ ਐਸਾ ਰਸ ਆਇਆ, ਉਸਨੂੰ ਆਪਣਾ ਕੰਮ ਭੁੱਲ ਗਿਆ, ਤੇ ਜਦੋਂ ਸ਼ਾਹੂਕਾਰ ਦੇ ਘਰ ਸਮੇਂ ਸਿਰ ਨਾ ਗਈ ਤੇ ਉਸ ਤੋਂ ਬਾਅਦ ਜਦੋਂ ਦੀਵਾਨ ਦੀ ਸਮਾਪਤੀ ਉਪਰੰਤ ਉਹ ਸ਼ਾਹੂਕਾਰ ਦੇ ਘਰ ਗਈ ਤੇ ਜਾ ਕੇ ਕਹਿਣ ਲੱਗੀ ਬਈ ਮੈਥੋਂ ਅੱਜ ਕੁਛ ਗਲਤੀ ਹੋ ਗਈ ਹੈ, ਇਸ ਲਈ ਤੁਸੀਂ ਮੈਨੂੰ ਫੇਰ ਕੰਮ ਦਾ ਮੌਕਾ ਦਿਓ। ਉਹ ਸ਼ਾਹੂਕਾਰ ਬੜੇ ਗੁੱਸੇ ਦੇ ਵਿੱਚ ਕਹਿਣ ਲੱਗਾ, ਨਹੀਂ ਹੁਣ ਨੀ ਮੈਂ ਤੈਨੂੰ ਆਪਣੇ ਕੋਲ ਰੱਖਣਾ, ਹੁਣ ਤੂੰ ਜਿੱਥੇ ਮਰਜ਼ੀ ਜਾ। ਉਹ ਮੁੜ ਕੇ ਭਗਤ ਕਬੀਰ ਜੀ ਦੇ ਪਾਸ ਆਈ, ਕਹਿਣ ਲੱਗੀ ਭਗਤ ਜੀ ਦੱਸੋ ਮੈਂ ਹੁਣ ਕੀ ਕਰਾਂ। ਤਾਂ ਭਗਤ ਕਬੀਰ ਜੀ ਨੇ ਫਿਰ ਉਸ ਬੀਬੀ ਨੂੰ ਉਪਦੇਸ਼ ਦਿੱਤਾ, ਚੇਰੀ ਤੂੰ ਰਾਮ ਨਾ ਕਰ ਸਪਤਾਰਾ, ਕਹਿੰਦੇ ਐ ਦਾਸੀ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਪਤੀ, ਆਪਣਾ ਖਸਮ, ਆਪਣਾ ਮਾਲਕ ਕਿਉਂ ਨੀ ਬਣਾ ਲੈਂਦੀ? ਜਗ ਜੀਵਨ ਪ੍ਰਾਣ ਆਧਾਰਾ, ਉਹ ਜਗ ਦਾ ਜੀਵਨ ਸਰੂਪ ਤੇ ਸਾਰਿਆਂ ਦੇ ਪ੍ਰਾਣਾਂ ਦਾ ਆਸਰਾ ਹੈ, ਤੂੰ ਉਹਨੂੰ ਆਪਣਾ ਮਾਲਕ ਬਣਾ, ਕਿਉਂ ਕਿਸੇ ਦੀ ਖੁਸ਼ਾਮਦ ਕਰਦੀ ਫਿਰਦੀ ਹੈ, ਕਿਉਂ ਕਿਸੇ ਦੀ ਕਾਨ ਕਨੌੜ ਦੇ ਵਿੱਚ ਰਹਿੰਦੀ ਹੈ। ਲੋ ਆਰੰਭ ਤੋਂ ਭਗਤ ਕਬੀਰ ਜੀ ਉਪਦੇਸ਼ ਦਿੰਦੇ ਹਨ।
ਜਾ ਕੇ ਨਿਗਮ ਦੂਧ ਕੇ ਠਾਟਾ ਸਮੁੰਦ ਬਿਲੋਵਨ ਕੋ ਮਾਟਾ।
ਲੋ ਭਗਤ ਜੀ ਕਹਿੰਦੇ ਨੇ ਜਿਸ ਵਾਹਿਗੁਰੂ ਪਰਮੇਸ਼ਰ ਦੇ ਨਿਗਮ ਵੇਦ ਦੁੱਧ ਕੇ ਠਾਟਾ, ਇਹ ਮਾਨੋ ਦੁੱਧ ਦੇ ਠਾਟਾ ਦਾ ਅਰਥ ਹੈ ਵੀ ਇਹ ਦੁੱਧ ਦੇ ਸੋਮੇ ਮਨ ਨੂੰ ਬਣੇ ਹੋਏ ਨੇ, ਕਿਉਂਕਿ ਉਹਨਾਂ ਵੇਦਾਂ ਤੋਂ ਗਿਆਨ ਪ੍ਰਗਟ ਹੁੰਦਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਜਿਸ ਵਾਹਿਗੁਰੂ ਪਰਮੇਸ਼ਰ ਦੇ ਵੇਦ ਹੀ ਉਹ ਗਿਆਨ ਰੂਪੀ ਦੁੱਧ ਦੇ ਠਾਟਾ ਦਾ ਅਰਥ ਸੋਮੇ ਬਣੇ ਹੋਏ ਹਨ, ਸਮੁੰਦ ਬਲੋਵਨ ਕੋ ਮਾਟਾ, ਤੇ ਜਿਹੜਾ ਗੁਰਮੁਖਾਂ ਦਾ ਹਿਰਦਾ ਰੂਪੀ ਸਮੁੰਦਰ ਹੈ ਉਸ ਗਿਆਨ ਦੇ ਦੁੱਧ ਨੂੰ ਰਿੜਕਣ ਦੇ ਵਾਸਤੇ ਮਾਟਾ ਦਾ ਅਰਥ ਮਟਕਾ ਬਣਿਆ ਹੋਇਆ। ਜਿਹੜੇ ਵਿਦਵਾਨ ਪੁਰਸ਼ ਨੇ ਉਹ ਵੇਦਾਂ ਤੋਂ ਗਿਆਨ ਪ੍ਰਾਪਤ ਕਰਕੇ ਤੇ ਉਹ ਆਪਣੇ ਹਿਰਦੇ ਵਿੱਚ ਉਸ ਨੂੰ ਵਸਾਉਂਦੇ ਹਨ।
ਤਾਕੀ ਹੋ ਬਿਲੋਵਨ ਹਾਰੀ ਕਿਉਂ ਮੇਟੈ ਗੋ ਛਾਛ ਤੁਹਾਰੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਐ ਦਾਸੀ ਐ ਚੇਰੀ ਤੂੰ ਵੀ ਉਸ ਵਾਹਿਗੁਰੂ ਦੇ ਗਿਆਨ ਦੀ ਮਥਨ ਕਰਨ ਵਾਲੀ ਹੋ, ਜਿੱਥੇ ਤੂੰ ਦੂਸਰਾ ਦੁੱਧ ਰਿੜਕਦੀ ਐ ਉੱਥੇ ਜਿਹੜੇ ਗਿਆਨ ਦਾ ਦੁੱਧ ਵੀ ਰਿੜਕ, ਵਾਹਿਗੁਰੂ ਦਾ ਸਿਮਰਨ ਵੀ ਕਰ ਤੇ ਗਿਆਨ ਦੀ ਵਿਚਾਰ ਵੀ ਕਰਿਆ ਕਰ। ਕਿਉਂ ਮੇਟੈ ਗੋ ਸ਼ਾਸ ਤੁਹਾਰੀ, ਜਦੋਂ ਤੂੰ ਧਰਮ ਸ਼ਾਸਤਰਾਂ ਦੀ ਵਿਚਾਰ ਸੁਣੇਗੀ, ਕਥਾ ਵਿਚਾਰ ਸੁਣੇਗੀ, ਤੇ ਫੇਰ ਤੈਨੂੰ ਜੇ ਮੁਕਤੀ ਦਾ ਮੱਖਣ ਨਾ ਵੀ ਮਿਲਿਆ, ਕਿਉਂ ਮੇਟੈ ਗੋ ਸ਼ਾਸ ਤੁਹਾਰੀ, ਫਿਰ ਉਹ ਵਾਹਿਗੁਰੂ ਤੇਰੀ ਸ਼ਾਸ ਦਾ ਅਰਥ ਹੈ ਲੱਸੀ, ਉਹ ਤੇਰੀ ਲੱਸੀ ਤੋਂ ਤਾਂ ਨਹੀਂ ਤੈਨੂੰ ਜਵਾਬ ਦੇਵੇਗਾ, ਲੱਸੀ ਦਾ ਤੈਨੂੰ ਮਿਲ ਹੀ ਜਾਵੇਗੀ। ਜੇ ਤੈਨੂੰ ਆਤਮਕ ਆਨੰਦ ਦਾ ਮੱਖਣ ਨਾ ਮਿਲਿਆ ਤੇ ਜਿਹੜੇ ਸੰਸਾਰਕ ਸੁੱਖ ਨੇ ਲੱਸੀ ਵਾਂਗੂ, ਉਹ ਤਾਂ ਤੈਨੂੰ ਮਿਲ ਹੀ ਜਾਣਗੇ। ਤੂੰ ਇਸ ਤਰ੍ਹਾਂ ਵਾਹਿਗੁਰੂ ਦੇ ਗਿਆਨ ਦੀ ਨਾਮ ਦੀ ਵਿਚਾਰ ਕਰਨ ਵਾਲੀ ਹੋ, ਤੇ ਫਿਰ ਉਹ ਵਾਹਿਗੁਰੂ ਜੇ ਤੈਨੂੰ ਮੁਕਤੀ ਨਹੀਂ ਵੀ ਦੇਵੇਗਾ ਤੇ ਤੈਨੂੰ ਸੰਸਾਰਕ ਸੁੱਖ ਦੀ ਲੱਸੀ ਤਾਂ ਮਿਲ ਹੀ ਜਾਵੇਗੀ।
ਛੇਰੀ ਤੂੰ ਰਾਮ ਨਾ ਕਰ ਸੁਪਤਾਰਾ, ਜਗ ਜੀਵਨ ਪ੍ਰਾਣ ਅਧਾਰਾ ਰਹਾਓ।
ਲੋ ਭਗਤ ਜੀ ਕਹਿੰਦੇ ਨੇ, ਐ ਚੇਰੀ ਐ ਦਾਸੀ, ਤੂੰ ਕਿਉਂ ਨੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਆਪਣਾ ਪਤੀ ਬਣਾ ਲੈਂਦੀ, ਜੋ ਸਾਰੇ ਜਗ ਦਾ ਜੀਵਨ ਸਰੂਪ ਹੈ ਤੇ ਸਭ ਦੇ ਪ੍ਰਾਣਾਂ ਦਾ ਆਸਰਾ ਹੈ।
ਤੇਰੇ ਗਲ ਹੈ ਤੋਗ ਪਗ ਬੇਰੀ, ਤੂੰ ਘਰ ਘਰ ਮਈਆ ਫੇਰੀ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ, ਪੁਰਾਣੇ ਸਮੇਂ ਦੇ ਵਿੱਚ ਜਿਹੜੇ ਗੁਲਾਮ ਹੁੰਦੇ ਸਨ, ਨੌਕਰ ਹੁੰਦੇ ਸਨ, ਉਹਨਾਂ ਦੇ ਗਲ ਦੇ ਵਿੱਚ ਇੱਕ ਫਟਾ ਪਾਇਆ ਜਾਂਦਾ ਸੀ ਤੇ ਪੈਰਾਂ ਦੇ ਵਿੱਚ ਵੀ ਇੱਕ ਉਹ ਬੇੜੀ ਪਾ ਦਿੱਤੀ ਜਾਂਦੀ ਸੀ ਵੀ ਕਿਧਰੇ ਭੱਜ ਨਾ ਜਾਣ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਵੇਖ ਤੇਰੇ ਗਲ ਦੇ ਵਿੱਚ ਮੋਹ ਦਾ ਪਟਾ ਪਾਇਆ ਹੋਇਆ ਤੇ ਤੇਰੇ ਮਨ ਦੇ ਸੰਕਲਪ ਵਿਕਲਪ ਰੂਪੀ ਪੈਰਾਂ ਦੇ ਵਿੱਚ ਇਹ ਵਾਸ਼ਨਾ ਦੀ ਰੱਸੀ ਵੀ ਪਾਈ ਹੋਈ ਹੈ।
ਤੂੰ ਅਜਹੋ ਨਾ ਚੇਤਸ ਚੇਰੀ, ਤੂੰ ਜਮ ਬਪਰੀ ਹੈ ਹੇਰੀ।
ਤੇਰੇ ਗਲਾ ਹੈ ਤੌਕ ਪਗ ਬੇਰੀ, ਤੂੰ ਘਰ ਘਰ ਰਮਈਆ ਫੇਰੀ। ਭਗਤ ਕਬੀਰ ਜੀ ਆਖਦੇ ਹਨ, ਐ ਦਾਸੀ, ਤੈਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਘਰਾਂ ਘਰਾਂ ਦੇ ਵਿੱਚ ਫੇਰਿਆ ਹੋਇਆ, ਕਿਉਂਕਿ ਜਿਹੜੀਆਂ ਦਾਸੀਆਂ ਹੁੰਦੀਆਂ ਸਨ, ਫਿਰ ਜਿੱਥੇ ਵੀ ਮਾਲਕ ਭੇਜੇ, ਅੱਜ ਫਲਾਨੇ ਘਰ ਫਲਾਨੀ ਥਾਂ ਜਾ ਕੇ ਕੰਮ ਕਰਕੇ ਆਓ, ਨੌਕਰਾਂ ਨੂੰ ਤੇ ਜਾਣਾ ਹੀ ਪੈਂਦਾ ਇਹਨਾਂ। ਇਸੇ ਲਈ ਭਗਤ ਜੀ ਕਹਿੰਦੇ ਨੇ, ਵੇਖ ਤੇਰੇ ਗਲ ਦੇ ਵਿੱਚ ਇਹ ਮੋਹ ਦਾ ਤੌਕ ਪਟਾ ਪਾਇਆ ਹੋਇਆ, ਤੇਰੇ ਪੈਰਾਂ ਦੇ ਵਿੱਚ ਵਾਸ਼ਨਾ ਦੀ ਬੇੜੀ ਵੀ ਪਈ ਹੋਈ ਹੈ, ਇਸੇ ਕਾਰਨ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਘਰਾਂ ਘਰਾਂ ਦੇ ਵਿੱਚ ਤੈਨੂੰ ਫੇਰਿਆ ਹੈ। ਤੂੰ ਕਈ ਸਰੀਰਾਂ ਵਿੱਚ ਕਈ ਜੁਨਾਂ ਦੇ ਵਿੱਚ ਭਟਕਦੀ ਫਿਰ ਰਹੀ ਹੈ, ਪਰ ਅੱਗੇ ਭਗਤ ਜੀ ਫਰਮਾਉਂਦੇ ਹਨ,
ਤੂੰ ਅਜੋ ਨਾ ਚੇਤਸ ਚੇਰੀ, ਤੂੰ ਜਮ ਬਪਰੀ ਹੈ ਹੇਰੀ।
ਲੋ ਭਗਤ ਜੀ ਕਹਿੰਦੇ ਨੇ, ਵੇਖ ਤੂੰ ਵਿਚਾਰੀ ਹੈ, ਗਰੀਬੜੀ ਜੀ ਹੈ, ਤੇ ਤੈਨੂੰ ਜਮਾ ਨੇ, ਹੇਰੀ ਦਾ ਅਰਥ ਦੇਖਿਆ ਹੋਇਆ, ਜਮਾ ਨੇ ਆਪਣੀ ਨਿਗਾਹ ਹੇਠ ਰੱਖਿਆ ਹੋਇਆ। ਤੂੰ ਅਜੋ ਨਾ ਚੇਤਸ ਚੇਰੀ, ਐ ਚੇਰੀ ਦਾਸੀ, ਤੂੰ ਹਲੇ ਵੀ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੀ। ਵੇਖ ਜਿਸ ਵਾਹਿਗੁਰੂ ਪਰਮੇਸ਼ਰ ਨੇ ਤੇਰੇ ਤੇ ਮਹਾਨ ਪਰਉਪਕਾਰ ਕੀਤੇ ਨੇ, ਤੂੰ ਹਾਲੇ ਵੀ ਉਸ ਨੂੰ ਚੇਤੇ ਨਹੀਂ ਕਰਦੀ। ਵੇਖ ਲੈ, ਜੇ ਤੂੰ ਵਾਹਿਗੁਰੂ ਨੂੰ ਚੇਤੇ ਨਾ ਕੀਤਾ ਤੇ ਤੂੰ ਜਮ ਬਪਰੀ ਹੈ ਹੇਰੀ, ਫਿਰ ਤੈਨੂੰ ਜਮ ਨੇ, ਤੈਨੂੰ ਵਿਚਾਰੀ ਨੂੰ ਜਮ ਨੇ ਵੀ ਆਪਣੀ ਨਿਗਰਾਨੀ ਵਿੱਚ ਰੱਖਿਆ ਹੋਇਆ ਹੈ, ਆਪਣੀ ਨਿਗਾਹ ਹੇਠ ਰੱਖਿਆ ਹੋਇਆ, ਤੇ ਉਹ ਫਿਰ ਤੈਨੂੰ ਪਕੜ ਕੇ ਲੈ ਜਾਵੇਗਾ।
ਰੱਬ ਕਰਨ ਕਰਾਵਨ ਹਾਰੀ, ਕਿਆ ਚੇਰੀ ਹਾਥ ਵਿਚਾਰੀ।
ਲੋ ਫਿਰ ਤਰਸ ਵਿੱਚ ਆ ਕੇ ਭਗਤ ਜੀ ਕਹਿੰਦੇ ਨੇ ਵੀ ਉਹ ਵਾਹਿਗੁਰੂ ਪਰਮੇਸ਼ਰ ਸਭ ਕੁਝ ਕਰਨ ਕਰਾਉਣ ਵਾਲਾ ਹੈ, ਤੇ ਇਹ ਜਿਹੜੀ ਚੇਰੀ ਜੀਵ ਰੂਪ ਦਾਸੀ ਹੈ, ਇਹਦੇ ਹੱਥ ਵਸ ਇਸ ਵਿਚਾਰੀ ਦੇ ਹੱਥ ਵਿੱਚ ਕੀ ਹੈ, ਇਹਦੇ ਹੱਥ ਵਸ ਤਾਂ ਕੁਝ ਵੀ ਨਹੀਂ ਹੈ।
ਸੋਈ ਸੋਈ ਜਾਗੀ, ਚਿਤ ਲਾਈ ਤਿਤ ਲਾਗੀ।
ਭਗਤ ਕਬੀਰ ਜੀ ਫਰਮਾਉਂਦੇ ਨੇ, ਸੋਈ ਸੋਈ ਜਾਗੀ, ਬਈ ਇਹ ਤੇ ਸੁੱਤੀ ਸੁੱਤੀ ਪਈ ਅਚਾਨਕ ਜਾਗ ਪਈ, ਭਾਵ ਇਹ ਜਿਹੜੀ ਜੀਵ ਰੂਪ ਦਾਸੀ ਹੈ, ਮੋਹ ਮਾਇਆ ਦੀ ਨੀਂਦ ਵਿੱਚ ਹੀ ਤਾਂ ਸੁੱਤੀ ਪਈ ਸੀ, ਸੁੱਤੀ ਸੁੱਤੀ ਅਚਾਨਕ ਜਾਗ ਪਈ, ਭਾਵ ਸਤਸੰਗਤ ਵਿੱਚ ਆ ਗਈ, ਇਸਦਾ ਮਨ ਜਾਗ ਉੱਠਿਆ, ਜਿੱਤ ਲਾਈ ਤਿੱਤ ਲੱਗੀ, ਤੇ ਜਿਸ ਪਾਸੇ ਵਾਹਿਗੁਰੂ ਨੇ ਇਸ ਨੂੰ ਲਾਇਆ ਉਸੇ ਪਾਸੇ ਲੱਗ ਗਈ ਹੈ।
ਛੇਰੀ ਤੈ ਸੁਮਤ ਕਹਾਂ ਤੇ ਪਾਈ, ਜਾ ਤੇ ਭ੍ਰਮ ਕੀ ਲੀਕ ਮਿਟਾਈ।
ਲੋ ਭਗਤ ਜੀ ਕਹਿੰਦੇ ਨੇ, ਐ ਚੇਰੀ ਦਾਸੀ, ਤੂੰ ਹੁਣ ਇਹ ਦੱਸ, ਜਿਹੜੀ ਆ ਸ੍ਰੇਸ਼ਟ ਮਤ ਹੈ, ਸ੍ਰੇਸ਼ਟ ਬੁੱਧੀ ਹੈ, ਆਤਮ ਵਿਸ਼ਾਣੀ ਬੁੱਧੀ, ਇਹ ਤੂੰ ਕਿੱਥੋਂ ਪ੍ਰਾਪਤ ਕਰ ਲਈ ਹੈ? ਜਾਂ ਤੇ ਭ੍ਰਮ ਕੀ ਲੀਕ ਮਿਟਾਈ, ਜਿਸ ਕਰਕੇ ਭਰਮ ਦੀ ਲੀਕ ਤੇ ਭਰਮ ਦੀ ਜਿਹੜੀ ਰੇਖਾ ਹੈ, ਭਰਮ ਦੀ ਲਕੀਰੋ ਤੂੰ ਮਿਟਾ ਦਿੱਤੀ ਹੈ।
ਓ ਰਸ ਕਬੀਰੈ ਜਾਣਿਆ, ਮੇਰੋ ਗੁਰ ਪ੍ਰਸਾਦ ਮਨ ਮਾਨਿਆ।
ਭਗਤ ਕਬੀਰ ਜੀ ਫਰਮਾਉਂਦੇ ਹਨ ਵੀ ਮੇਰਾ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਤੇ ਮਨ ਮੰਨ ਗਿਆ ਹੈ, ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਸੋ ਰਸ ਕਬੀਰੈ ਜਾਣਿਆ। ਕਬੀਰ ਭਗਤ ਜੀ ਕਹਿੰਦੇ ਨੇ ਮੈਂ ਉਸ ਰਸ ਨੂੰ, ਉਸ ਨਾਮ ਦੇ ਰਸ ਨੂੰ, ਸਿਮਰਨ ਦੇ ਰਸ ਨੂੰ ਤੇ ਮੈਂ ਗੁਰੂ ਦੀ ਕਿਰਪਾ ਦੁਆਰਾ ਜਾਣ ਲਿਆ ਹੈ।
ਜੈ ਬਾਜ ਨਾ ਜੀਆ ਜਾਈ, ਜੋ ਮਿਲੇ ਤਾਂ ਕਾਲ ਅਗਾਈ।
ਲੋ ਭਗਤ ਜੀ ਫਰਮਾਉਂਦੇ ਨੇ ਮੈਂ ਗੁਰੂ ਦੀ ਕਿਰਪਾ ਦੁਆਰਾ ਹੀ ਉਸ ਨਾਮ ਦੇ ਰਸ ਨੂੰ ਜਾਣਿਆ ਹੈ, ਕਿਉਂਕਿ ਮੇਰਾ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਤੇ ਮਨ ਮੰਨ ਗਿਆ ਸੀ। ਹੁਣ ਅੱਗੇ ਭਗਤ ਜੀ ਫੇਰ ਫਰਮਾਉਂਦੇ ਹਨ ਜੇ ਬਾਜ ਨਾ ਜੀਆ ਜਾਈ, ਇਹ ਹੁਣ ਅੱਗੇ ਛੇਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਅਬ ਕਿਆ ਕਥੀਆ ਗਿਆਨ ਵਿਚਾਰਾ, ਨਿਜ ਨਿਰਖਤ ਗਤ ਵਿਵਹਾਰਾ। ਰਹਾਓ ਭਗਤ ਜੀ ਕਹਿੰਦੇ ਨੇ ਹੁਣ ਸਾਨੂੰ ਗਿਆਨ ਦੀ ਵਿਚਾਰ ਹਾਸਲ ਹੋ ਗਈ ਹੈ, ਅਬ ਕਿਆ ਕਥੀਆ, ਹੁਣ ਦੱਸੋ ਹੋਰ ਕਥਾ ਵਾਰਤਾ ਕਰਨ ਦੀ ਕੀ ਲੋੜ ਰਹਿ ਗਈ ਹੈ। ਜਦੋਂ ਗਿਆਨ ਦੀ ਵਿਚਾਰ ਸਾਨੂੰ ਪ੍ਰਾਪਤ ਹੋ ਗਈ, ਨਿਜ ਨਿਰਖਤ ਗਤ ਵਿਵਹਾਰਾ, ਜਦੋਂ ਅਸੀਂ ਆਪਣੇ ਆਪੇ ਦੀ ਪੜਚੋਲ ਕੀਤੀ ਤੇ ਜਿਹੜੇ ਸੰਸਾਰ ਦੇ ਕਾਰ ਵਿਹਾਰ ਸਨ ਆਪਣੇ ਆਪ ਹੀ ਗਤ ਨਾਸ ਹੋ ਗਏ, ਕਿਉਂਕਿ ਜਦੋਂ ਮਨੁੱਖ ਆਪਣੇ ਆਪੇ ਦੀ ਪੜਤਾਲ ਕਰਦਾ ਹੈ, ਆਪਣੇ ਦੀ ਖੋਜ ਕਰਦਾ ਹੈ, ਦੁਨੀਆਂ ਦੇ ਕਾਰ ਵਿਹਾਰ ਆਪੇ ਹੀ ਛੁੱਟ ਜਾਂਦੇ ਹਨ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਜੇ ਬਾਜ ਨਾ ਜੀਆ ਜਾਏ, ਵੀ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸਾਡੇ ਪਾਸੋਂ ਜੀਵਿਆ ਹੀ ਨਹੀਂ ਜਾ ਸਕਦਾ। ਜੋ ਮਿਲੇ ਤਾਂ ਕਾਲ ਅਗਾਈ, ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਮਿਲ ਜਾਂਦਾ ਹੈ ਤਾਂ ਕਾਲ ਅਗਾਈ ਤੇ ਉਹਦੀ ਕੀਤੀ ਕਾਲ ਅਗਾਈ ਦਾ ਅਰਥ ਰੱਜ ਜਾਂਦੀ ਹੈ, ਭਾਵ ਉਸਦੀ ਕੀਤੀ ਕਾਲ ਸੰਪੂਰਨ ਹੋ ਜਾਂਦੀ, ਉਸਦੀ ਕੀਤੀ ਕਾਲ ਕਮਾਈ ਸਫਲ ਹੋ ਜਾਂਦੀ ਹੈ।
ਸਦ ਜੀਵਨ ਭਲੋ ਕਹਾਹੀ, ਮੂਏ ਬਿਨ ਜੀਵਨ ਨਾਹੀ।
ਭਗਤ ਕਬੀਰ ਜੀ ਫਰਮਾਉਂਦੇ ਨੇ ਫਿਰ ਉਸ ਨੂੰ ਸਤ ਜੀਵਨ, ਜਿਹੜਾ ਸਦੈਵੀ ਜੀਵਨ, ਅਮਰ ਜੀਵਨ ਪ੍ਰਾਪਤ ਹੋ ਜਾਂਦਾ ਹੈ ਭਲੋ ਕਹਾਹੀ, ਤੇ ਫਿਰ ਸਾਰੇ ਉਸ ਨੂੰ ਭਲਾ ਭਲਾ ਆਖਦੇ ਨੇ। ਪਰ ਨਾਲ ਹੀ ਭਗਤ ਕਬੀਰ ਜੀ ਆਖਦੇ ਨੇ ਮੂਏ ਬਿਨ ਜੀਵਨ ਨਾਹੀਂ, ਜੀਵਤ ਭਾਵ ਤੋਂ ਮਰੇ ਤੋਂ ਬਿਨਾਂ ਅਸਲੀ ਜਿਹੜਾ ਅਮਰ ਜੀਵਨ ਹੈ, ਆਤਮਕ ਜੀਵਨ ਹੈ, ਉਹ ਵੀ ਕਿਸੇ ਨੂੰ ਨਹੀਂ ਪ੍ਰਾਪਤ ਹੋ ਸਕਦਾ।
ਅਬ ਕਿਆ ਕਥੀਐ ਗਿਆਨ ਵਿਚਾਰਾ, ਨਿਜ ਨਿਰਗਤ ਗਤ ਵਿਵਹਾਰਾ। ਰਹਾਓ
ਲੋ ਭਗਤ ਕਬੀਰ ਜੀ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਹਨ ਵੀ ਗੁਰਮੁਖੋ, ਹੁਣ ਸਾਨੂੰ ਗਿਆਨ ਦੀ ਵਿਚਾਰ ਪ੍ਰਾਪਤ ਹੋ ਗਈ ਹੈ, ਤੇ ਹੁਣ ਹੋਰ ਅੱਗੇ ਕਥਾ ਵਾਰਤਾ ਪ੍ਰਚਾਰ ਕਰਨ ਦੀ ਕੀ ਲੋੜ ਰਹਿ ਗਈ ਹੈ, ਕਿਉਂਕਿ ਗਿਆਨ ਵਾਸਤੇ ਹੀ ਤਾਂ ਸਭ ਕੁਝ ਕਰਨਾ ਜ਼ਰੂਰੀ ਹੁੰਦਾ ਹੈ। ਜਦੋਂ ਗਿਆਨ ਦੀ ਵਿਚਾਰ ਪ੍ਰਾਪਤ ਹੋ ਗਈ, ਹੁਣ ਹੋਰ ਅੱਗੇ ਕਥਾ ਪ੍ਰਚਾਰ ਉਪਦੇਸ਼ ਦੀ ਲੋੜ ਨਹੀਂ ਰਹਿ ਗਈ। ਨਿਜ ਨਿਰਖਤ ਗਤ ਵਿਵਹਾਰਾ, ਜਦੋਂ ਅਸੀਂ ਆਪਣੇ ਆਪੇ ਨੂੰ ਵੇਖਿਆ, ਆਪਣੇ ਆਪਣੇ ਆਪੇ ਦੀ ਵਿਚਾਰ ਕੀਤੀ, ਆਪਣੇ ਅੰਦਰ ਨੂੰ ਘੁਖਿਆ, ਤੇ ਆਪਣੇ ਆਪ ਹੀ ਜਿਹੜੇ ਸੰਸਾਰੀ ਕਾਰ ਵਿਹਾਰੋ ਨਾਸ ਹੋ ਗਏ।
ਕਸ ਕੁੰਕਮ ਚੰਦਨ ਗਾਰਿਆ, ਬਿਨ ਨੈਣੋ ਜਗਤ ਨਿਹਾਰਿਆ।
ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਫਰਮਾਉਂਦੇ ਹਨ ਕਸ ਕੁੰਕਮ ਚੰਦਨ ਗਾਰਿਆ, ਕੁੰਕਮ ਦਾ ਅਰਥ ਹੈ ਕੇਸਨ ਤੇ ਚੰਦਨ, ਇਹ ਕੇਸਰ ਤੇ ਚੰਦਨ ਨੂੰ ਕਸਦਾ ਅਰਥ ਹੈ ਕਸਾ ਕੇ ਗਾਰਿਆ, ਜਦੋਂ ਗਾਲ ਦਿੱਤਾ, ਭਾਵ ਇੱਕ ਪਾਸੇ ਕੁੰਕਮ ਕੇਸਰ ਸੀ, ਦੂਜੇ ਪਾਸੇ ਚੰਦਨ ਸੀ। ਕੇਸਰ ਤੋਂ ਮੁਰਾਦ ਹੈ ਆਤਮਾ ਦੀ, ਚੰਦਨ ਤੋਂ ਮੁਰਾਦ ਹੈ ਪਰਮਾਤਮਾ ਦੀ। ਜਦੋਂ ਆਤਮਾ ਤੇ ਪਰਮਾਤਮਾ ਨੂੰ ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੇ, ਜਦੋਂ ਆਤਮਾ ਤੇ ਪਰਮਾਤਮਾ ਨੂੰ ਅਭਿਆਸ ਦੁਆਰਾ ਕਸਾ ਕੇ ਗਾਲ ਦਿੱਤਾ, ਭਾਵ ਇਹਨਾਂ ਦੇ ਭੇਦ ਭਾਵ ਨੂੰ ਮਿਟਾ ਦਿੱਤਾ, ਹੁਣ ਆਤਮਾ ਤੇ ਪਰਮਾਤਮਾ ਦੋਵੇਂ ਇੱਕ ਰੂਪ ਹੋ ਗਏ। ਬਿਨ ਨੈਨੋ ਜਗਤ ਨਿਹਾਰਿਆ, ਫਿਰ ਇਹਨਾਂ ਬਾਹਰਲੇ ਨੇਤਰਾਂ ਤੋਂ ਬਿਨਾਂ ਹੀ ਸਾਰੇ ਸੰਸਾਰ ਨੂੰ ਅਸੀਂ ਬ੍ਰਹਮ ਦਾ ਰੂਪ ਵਿਚਾਰ ਲਿਆ ਹੈ, ਬ੍ਰਹਮ ਦਾ ਰੂਪ ਵੇਖ ਲਿਆ ਹੈ।
ਭੂਤ ਪਿਤਾ ਇੱਕ ਜਾਇਆ, ਬਿਨ ਠਾਹਰ ਨਗਰ ਵਸਾਇਆ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਫਿਰ ਇੱਕ ਐਸੀ ਅਜੀਬ ਘਟਨਾ ਹੋਈ, ਭੂਤ ਪਿਤਾ ਇੱਕ ਜਾਇਆ, ਵੀ ਪੁੱਤਰ ਨੇ ਆਪਣੇ ਇੱਕ ਪਿਤਾ ਨੂੰ ਜਨਮ ਦਿੱਤਾ। ਹਾਲਾਂਕਿ ਇਹ ਗੱਲ ਬਿਲਕੁਲ ਨਾਮੁਮਕਿਨ ਹੈ, ਪਿਤਾ ਪੁੱਤਰ ਨੂੰ ਜਨਮ ਦਿੰਦਾ ਪਰ ਪੁੱਤਰ ਨੇ ਪਿਤਾ ਨੂੰ ਕਿਵੇਂ ਜਨਮ ਦੇ ਦਿੱਤਾ। ਪਰ ਭਗਤ ਕਬੀਰ ਜੀ ਇਹਦੇ ਵਿੱਚ ਦ੍ਰਿਸ਼ਟਕੁੰਟ ਵਰਤ ਰਹੇ ਹਨ, ਪੂਤ ਪਿਤਾ ਇੱਕ ਜਾਇਆ, ਪੁੱਤਰ ਕੀ ਹੈ ਜੀਵ, ਇਸ ਜੀਵ ਨੇ ਪਿਤਾ ਕੌਣ ਹੈ ਪਰਮਾਤਮਾ, ਇਸ ਜੀਵ ਨੇ ਪਿਤਾ ਪਰਮਾਤਮਾ ਨੂੰ ਆਪਣੇ ਅੰਦਰ ਪ੍ਰਗਟ ਕਰ ਲਿਆ। ਇਉਂ ਉਸ ਪੁੱਤਰ ਜੀਵ ਨੇ ਪਿਤਾ ਇੱਕ ਪਰਮਾਤਮਾ ਨੂੰ ਜਾਇਆ, ਪੈਦਾ ਕੀਤਾ ਭਾਵ ਆਪਣੇ ਅੰਦਰ ਪ੍ਰਗਟ ਕਰ ਲਿਆ, ਬਿਨ ਠਾਹਰ ਨਗਰ ਵਸਾਇਆ ਤੇ ਬਿਨਾਂ ਹੀ ਕਿਸੇ ਬਾਹਰਲੀ ਥਾਂ ਤੋਂ ਉਹਨੇ ਆਪਣੇ ਅੰਦਰ ਹੀ ਇੱਕ ਨਗਰ ਵਸਾ ਲਿਆ। ਉਹ ਨਗਰ ਕੀ ਸੀ, ਉਸਦੇ ਬਾਰੇ ਭਗਤ ਰਵਿਦਾਸ ਜੀ ਨੇ ਬੇਗਮਪੁਰਾ ਆਖਿਆ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਆਂਦੇ ਨਹੀਂ ਤੇ ਠਾਓ, ਉਹ ਐਸਾ ਉਸਨੇ ਬੇਗਮਪੁਰ ਨਗਰ ਆਪਣੇ ਅੰਦਰ ਹੀ ਵਸਾ ਲਿਆ।
ਜਾਚਕ ਜਨ ਦਾਤਾ ਪਾਇਆ, ਸੋ ਦੀਆ ਨਜਾਈ ਖਾਇਆ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਜਾਚਕ ਜਨ, ਜਿਹੜਾ ਜਨ ਦਾਸ ਵਾਹਿਗੁਰੂ ਦਾ ਜਾਚਕ, ਵਾਹਿਗੁਰੂ ਦੇ ਦਰ ਦਾ ਭਿਖਾਰੀ ਬਣ ਗਿਆ, ਦਾਤਾ ਪਾਇਆ ਤੇ ਉਸਨੇ ਅੱਗੇ ਉਸ ਦਾਤੇ ਨੂੰ ਵੀ ਪ੍ਰਾਪਤ ਕਰ ਲਿਆ। ਜਿਹੜਾ ਵਾਹਿਗੁਰੂ ਦੇ ਦਰ ਦਾ ਜਾਚਕ ਭਿਖਾਰੀ ਬਣ ਗਿਆ ਤੇ ਜਿਹਨੇ ਵਾਹਿਗੁਰੂ ਨੂੰ ਹੀ ਮੰਗਿਆ ਤੇ ਉਸਨੇ ਉਸ ਦਾਤੇ ਨੂੰ ਪ੍ਰਾਪਤ ਕਰ ਲਿਆ, ਸੋ ਦੀਆ ਨਾ ਜਾਈ ਖਾਇਆ। ਹਜ਼ੂਰ ਫਰਮਾਉਂਦੇ ਹਨ, ਉਸ ਦਾਤੇ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਉਹ ਦਾਨ ਬਖਸ਼ਿਸ਼ ਕਰ ਦਿੱਤਾ ਹੈ, ਉਹ ਨਾਮ ਦਾ ਦਾਨ ਬਖਸ਼ਿਸ਼ ਕਰ ਦਿੱਤਾ ਹੈ, ਨਾ ਜਾਈ ਖਾਇਆ, ਜਿਹੜਾ ਆਪਣੇ ਆਪ ਕਿਸੇ ਤੋਂ ਖਾਧਾ ਹੀ ਨਹੀਂ ਸੀ ਜਾ ਸਕਦਾ। ਅਸੀਂ ਜਾਚਕ ਜਨਾਂ ਨੇ ਦਾਤੇ ਨੂੰ ਪ੍ਰਾਪਤ ਕਰ ਲਿਆ, ਦਾਤਾ ਹੈ ਅਕਾਲ ਪੁਰਖ ਤੇ ਉਸਨੇ ਸਾਨੂੰ ਐਸਾ ਨਾਮ ਦਾ ਆਤਮਕ ਆਨੰਦ ਦਾ ਦਾਨ ਬਖਸ਼ਿਸ਼ ਕਰ ਦਿੱਤਾ, ਜਿਹੜਾ ਆਪਣੇ ਆਪ ਕਿਸੇ ਕੋਲੋਂ ਖਾਧਾ ਹੀ ਨਹੀਂ ਸੀ ਜਾ ਸਕਦਾ।
ਛੋੜਿਆ ਜਾਏ ਨਾ ਮੂਕਾ, ਔਰਨ ਪਹਿ ਜਾਣਾ ਚੁਕਾ।
ਲੋ ਭਗਤ ਜੀ ਫਰਮਾਉਂਦੇ ਨੇ, ਨਾ ਤੇ ਹੁਣ ਉਹ ਛੱਡਿਆ ਹੀ ਜਾ ਸਕਦਾ ਹੈ ਤੇ ਨਾ ਹੀ ਕਦੀ ਉਹ ਮੁਕਦਾ ਹੈ। ਉਹ ਐਸਾ ਨਾਮ ਦਾ ਖਜ਼ਾਨਾ ਹੈ, ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਖਾਵੈ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਛੋਡਿਆ ਜਾਏ ਨਾ ਮੁਕਾ, ਤੇ ਨਾ ਹੀ ਉਹ ਨਾਮ ਛੱਡਿਆ ਜਾਂਦਾ, ਨਾ ਹੀ ਕਦੀ ਉਹ ਮੁਕਦਾ ਹੈ। ਔਰਨ ਪੈ ਜਾਣਾ ਚੁੱਕਾ, ਬਸ ਹੁਣ ਵਾਹਿਗੁਰੂ ਦੀ ਐਸੀ ਮਿਹਰ ਹੋ ਗਈ, ਹੁਣ ਕਿਸੇ ਹੋਰ ਦੇ ਪਾਸ ਜਾਣਾ ਮੰਗਣ ਵਾਸਤੇ ਇਹ ਸਾਡਾ ਖਤਮ ਹੋ ਗਿਆ, ਹੋਰ ਸਾਰੀਆਂ ਭੁੱਖਾਂ ਤੇ ਹੋਰ ਸਾਰੀਆਂ ਲੋੜਾਂ ਸਾਡੀਆਂ ਮੁੱਕ ਗਈਆਂ ਹਨ।
ਜੋ ਜੀਵਨ ਮਰਨਾ ਜਾਣੈ, ਸੋ ਪੰਜ ਸਹਿਲ ਸੁਖ ਮਾਨੈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖ ਜੀਵਤ ਭਾਵ ਤੋਂ ਮਰਨ ਦਾ ਭੇਤ ਜਾਣ ਲੈਂਦਾ ਹੈ, ਸੋ ਪੰਜ ਸਹਿਲ ਸੁਖ ਮੰਨੈ, ਬਈ ਉਹ ਪੰਜ ਸਾਰਿਆਂ ਤੋਂ ਮੁਖੀ ਹੋ ਜਾਂਦਾ ਹੈ ਤੇ ਫਿਰ ਉਹ ਆਤਮਕ ਸੁਖ ਦੀ ਸੈਲ ਦੇ ਆਨੰਦ ਨੂੰ ਮਾਣਦਾ ਹੈ। ਸੈਲ ਦਾ ਅਰਥ ਸੈਰ, ਸੋ ਪੰਜ ਸੈਲ ਸੁਖ ਮੰਨੈ, ਬਈ ਉਹ ਪੰਜ ਜਿਹੜਾ ਸਭ ਤੋਂ ਮੁਖੀਆ ਹੋ ਕੇ ਆਤਮਕ ਸੁਖ ਦੀ ਸੈਲ ਦੇ ਆਨੰਦ ਨੂੰ ਮਾਣਦਾ ਹੈ। ਜਾਂ ਦੂਜਾ ਕੁਛ ਵਿਦਵਾਨਾਂ ਨੇ ਸੈਲ ਦਾ ਅਰਥ ਪਹਾੜ ਮੰਨ ਕੇ, ਸੋ ਪੰਜ ਸੈਲ ਸੁਖ ਮੰਨੈ, ਵੀ ਉਹ ਪੰਜ ਦਾ ਅਰਥ ਹੈ ਸੰਤ, ਸੈਲ ਸੁਖ ਦਾ ਅਰਥ ਹੈ ਵੀ ਉਹ ਜਿਹੜਾ ਅਟਲ ਸੁਖ ਹੈ, ਅਚਲ ਸੁਖ ਹੈ, ਉਸਨੂੰ ਮੰਨਦਾ ਹੈ।